ਦਰਅਸਲ ਤੇਜੋ ਦੀਆਂ ਆਸਾਂ ਤੇ ਪਾਣੀ ਫਿਰ ਚੁੱਕਾ ਸੀ। ਤੇਜੋ ਆਪਣੀ ਨੂੰਹ ਨੂੰ ਵੇਖਣਾ ਨਹੀਂ ਸੀ ਚਾਹੁੰਦੀ। ਤੇਜੋ ਦੇ ਘਰ ਵਿੱਚ ਕਲੇਸ਼ ਦੀ ਅੱਗ ਦਿਨੇ ਰਾਤ ਬਲਦੀ ਰਹਿੰਦੀ। ਉਂਝ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਰਾਣਾ ਖੇਤੀਬਾੜੀ ਦਾ ਕੰਮ ਵਧੀਆ ਤਰੀਕੇ ਨਾਲ ਚਲਾ ਰਿਹਾ ਸੀ। ਸਭ ਕੁਝ ਹੁੰਦਿਆਂ ਸੁਣਦਿਆਂ ਵੀ ਤੇਜੋ ਦੇ ਮੱਥੇ ਦੀ ਤਿਊੜੀ ਹਰ ਖੁਸ਼ੀ ਤੇ ਪੋਚਾ ਫੇਰ ਰਹੀ ਸੀ। ਦਿਲਜੀਤ ਤੇ ਰਾਣੇ ਨੇ ਸਲਾਹ ਕੀਤੀ ਕਿ ਇਸ ਕਲੇਸ਼ ਨੂੰ ਖਤਮ ਕਰਨ ਲਈ ਕੋਈ ਉਪਾਅ ਸੋਚਿਆ ਜਾਵੇ। ਰਾਣੇ ਨੇ ਦਿਲਜੀਤ ਨੂੰ ਕੁਝ ਸਮੇਂ ਲਈ ਪੇਕੇ ਜਾਣ ਦੀ ਸਲਾਹ ਦਿੱਤੀ। ਵੈਸੇ ਵੀ ਦਿਲਜੀਤ ਨੂੰ ਆਰਾਮ ਦੀ ਲੋੜ ਸੀ ਕਿਉਂਕਿ ਦਿਲਜੀਤ ਮਾਂ ਬਣਨ ਵਾਲੀ ਸੀ। ਇਸ ਘਰ ਵਿੱਚ ਦਿਲਜੀਤ ਲਈ ਆਰਾਮ ਨਾਲ ਬੈਠਣਾ ਨਾਮੁਮਕਿਨ ਸੀ। ਦਿਲਜੀਤ ਤੇ ਰਾਣੇ ਨੇ ਥੋੜ੍ਹਾ ਜਿਹਾ ਆਪਸ ਵਿੱਚ ਗਰਮੀ ਦਾ ਡਰਾਮਾ ਕੀਤਾ। ਰਾਣੇ ਨੇ ਆਖਿਆ, ਮਾਂ ਮੈਂ ਹੁਣ ਦਿਲਜੀਤ ਨੂੰ ਇੱਥੇ ਨਹੀਂ ਰੱਖਣਾ, ਇਹ ਹੁਣ ਆਪਣੇ ਪੇਕਿਆਂ ਦੇ ਰਹਿ ਗਈ, ਸਾਰੇ ਪੁਆੜੇ ਦੀ ਜੜ ਹੈ ਇਹ। ਥੋੜ੍ਹੀ ਜਿਹੀ ਡਾਂਟ ਪਾ ਕੇ ਰਾਣੇ ਨੇ ਦਿਲਜੀਤ ਨੂੰ ਉਸਦੇ ਪੇਕਿਆਂ ਦੀ ਬੱਸੇ ਬਿਠਾ ਦਿੱਤਾ। ਬਈ ਤੇਜੋ ਦਾ ਕਾਲਜਾ ਠਰ ਗਿਆ, ਸ਼ੁਕਰ ਹੈ ਬਲਾ ਗਲੋਂ ਲੱਥੀ। ਤੇਜੋ ਸੋਚਦੀ, ਇਹ ਸਾਰਾ ਕੁਝ ਜਿਹੜਾ ਮੈਂ ਖਾਨਗਾ ਵਾਲੇ ਬਾਬੇ ਕੋਲੋਂ ਤਵੀਤ ਲੈ ਕੇ ਆਈ ਹਾਂ ਨਾ, ਉਹਦੀ ਬਦੌਲਤ ਹੋ ਰਿਹਾ ਹੈ। ਤੇਜੋ ਸੋਚਦੀ, ਰੱਬ ਕਰੇ ਇਹਨਾਂ ਵਿੱਚ ਪਾੜਾ ਹੋਰ ਵੱਧ ਜਾਏ, ਇਹੋ ਜਿਹੀ ਬਲਾ ਨੂੰ ਤਲਾਕ ਦਵਾ ਕੇ ਮੈਂ ਪੁੱਤ ਨੂੰ ਹੋਰ ਥਾਂ ਵਿਆਹ ਲਊਂ, ਹੋ ਸਕਦਾ ਹੈ ਕਿਤੇ ਬਾਹਰ ਦਾ ਹੀ ਚਾਂਸ ਲੱਗ ਜਾਏ। ਤੇਜੋ ਦਿਨੇ ਰਾਤ ਮਨ ਵਿੱਚ ਖਿਆਲੀ ਪਲਾਉ ਪਕਾਉਣ ਲੱਗੀ। ਉੱਧਰ ਰਾਣੀ ਨੂੰ ਉਹਦੇ ਸਹੁਰਿਆਂ ਦੇ ਸਾਰੀ ਖਬਰ ਪਹੁੰਚ ਗਈ। ਰਾਣੀ ਦੇ ਘਰ ਵਾਲਾ ਜਗਤਾਰ ਰਾਣੀ ਨੂੰ ਸੱਚਮੁੱਚ ਹੀ ਰਾਣੀ ਸਮਝਦਾ ਸੀ ਤੇ ਉਸਦੇ ਦਿਲ ਦਾ ਰਾਜਾ ਸੀ। ਰਾਣੀ ਨੇ ਜਗਤਾਰ ਨੂੰ ਸਾਰੀ ਗੱਲ ਦੱਸੀ ਕਿ ਕਿਵੇਂ ਉਸਦੀ ਮਾਂ ਉਸ ਨੂੰ ਬੁੱਢੇ ਨਾਲ ਵਿਆਹਣਾ ਚਾਹੁੰਦੀ ਸੀ ਤੇ ਕਿਵੇਂ ਰੱਬ ਵਰਗੀ ਭਰਜਾਈ ਦਿਲਜੀਤ ਨੇ ਸਾਰੀ ਗੱਲ ਆਪਣੇ ਤੇ ਲੈ ਕੇ ਉਸ ਦਾ ਸਾਥ ਦਿੱਤਾ। ਰਾਣੀ ਸਮਝਦੀ ਸੀ ਕਿ ਅੱਜ ਉਸ ਦੀ ਮਾਂ ਵਰਗੀ ਭਾਬੀ ਉਹਦੇ ਲਈ ਹੀ ਇਹ ਮੁਸੀਬਤਾਂ ਜਲ ਰਹੀ ਹੈ। ਰਾਣੀ ਆਪਣੇ ਦਿਲ ਦੇ ਰਾਜੇ ਜਗਤਾਰ ਨਾਲ ਆਪਣੀ ਮਾਂ ਤੋਂ ਵੱਧ ਪਿਆਰੀ ਭਾਬੋ ਦੀ ਬਿਪਤਾ ਨੂੰ ਟਾਲਣ ਲਈ ਇਉਂ ਵਿਉਂਤ ਬਣਾਉਣ ਲੱਗੀ।
ਕਦ ਤੱਕ ਆ ਸੁੱਟ ਕੇ ਫੁੱਲ ਸੁੱਟ ਕੇ ਬਹਿ ਗਈ ਆਪ ਉੱਪਰ ਅੰਗਿਆਰਾ
ਦੱਸੋ ਸਾਡੇ ਬਾਜੂ ਜੀ ਬਾਜੂ
ਕਦੀ ਵੀ ਭੁੱਲਣੇ ਨਹੀਂ ਭੁੱਲਣੇ।